ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ
ਨਿਤ ਧਿਆਵੋ
ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ
ਨਾਸ਼ਕ
ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ
ਨਮੋ ਕਰ ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਵੋ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ
ਪਰਮ ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ
ਪੁਨ ਸੀਸਾ
ਬੰਦੋ ਬਾਰ ਬਾਰ
ਜਗਦੀਸ਼
ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸੱਚ
ਹੋਏ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ
ਸੋਏ
ਵਾਹਿਗੁਰੂ ਜੀ ਕੀ ਫਤਿਹ
ਬਿਘਨ
ਬਿਨਾਸ਼ਨ ਸੋਏ
ਧੰਨ ਵਾਹਿਗੁਰੂ ਜੀ ਚਿਰੰਕਾਲ ਬੀਤਾ ਤੁਝ ਆਏ ਨਹਿ ਕੁਟੰਬ ਸੋ ਮਿਲਿਓ ਸਿਧਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ 'ਚ ਸੁਭਾਇਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਤਹਿਤ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠੇ ਹਾਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੂੰ ਉਸ ਵੇਲੇ ਬਾਬਾ ਅਮਰਦਾਸ ਜਾਂ ਗੁਰੂ ਕਾ ਮਹਾਨ ਗੁਰਸਿੱਖ ਅਮਰਦਾਸ ਕਿਹਾ ਜਾਂਦਾ ਸੀ। ਅਜੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਹੁਕਮ ਲਾਇਆ, ਬੇਅੰਤ ਬਖਸ਼ਿਸ਼ਾਂ ਵੀ ਪਹਿਲਾਂ ਦਿੱਤੀਆਂ, ਫਿਰ ਹੁਕਮ ਲਾਇਆ ਕਿ ਆਹ ਜਿਹੜਾ ਗੋਂਦਾ ਖੱਤਰੀ ਬੇਨਤੀ ਕਰਨ ਵਾਸਤੇ ਆਇਆ ਹੈ ਕਿ ਬਿਆਸਾ ਦਰਿਆ ਦੇ ਕੰਢੇ ਇੱਕ ਨਗਰ ਵਸਾਓ। ਗੁਰੂ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਆਗਿਆ ਮੰਨ ਕੇ ਗੋਂਦੇ ਖੱਤਰੀ ਦੇ ਨਾਲ ਬਿਆਸਾ ਦਰਿਆ ਦੇ ਕਿਨਾਰੇ ਜਿਸ ਨੂੰ ਅੱਜ ਆਪਾਂ ਗੋਇੰਦਵਾਲ ਸਾਹਿਬ ਨਗਰ ਆਖਦੇ ਹਾਂ ਉੱਥੇ ਪਹੁੰਚੇ। ਗੁਰੂ ਅੰਗਦ ਦੇਵ ਸਾਹਿਬ ਦਾ ਹੁਕਮ ਮੰਨਿਆ, ਸਤਿਗੁਰ ਨੇ ਹੁਕਮ ਲਾਇਆ, ਅਮਰਦਾਸ ਜੀ ਪੁਰਖਾ ਤੂੰ ਉਸ ਜਗ੍ਹਾ 'ਤੇ ਜਾ ਕੇ ਨਗਰ ਵਸਾਉਣਾ ਹੈ ਜਿੱਥੇ ਜਿੱਥੇ ਤੇਰੇ ਚਰਨ ਪੈਣਗੇ ਉਹ ਧਰਤੀ ਪਵਿੱਤਰ ਹੋਈ ਜਾਏਗੀ। ਗੋਂਦਾ ਖੱਤਰੀ ਬੜਾ ਖੁਸ਼, ਬੜਾ ਪ੍ਰਸੰਨ, ਉਸ ਦੀ ਜ਼ਮੀਨ ਹੈ, ਧਨ ਮਾਇਆ ਵੀ ਉਹਨੇ ਬਹੁਤ ਖਰਚ ਕੀਤੀ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਆਖਿਆ ਕਿ ਆਪਣੇ ਕੋਲੋਂ ਹੀ ਘਰ ਵੀ ਬਣਾ ਕੇ ਦੇਣੇ ਆ, ਕਾਰੋਬਾਰ ਵੀ ਖੋਲ੍ਹ ਕੇ ਦੇਣਾ ਲੋਕਾਂ ਨੂੰ। ਜਿੰਨੇ ਲੋਕ ਗੁਰੂ ਦੇ ਪਿਆਰੇ ਉੱਥੇ ਆਣ ਕੇ ਵਸਣਗੇ ਹਰ ਤਰ੍ਹਾਂ ਦੀ ਸਹਾਇਤਾ ਅਤੇ ਮਦਦ ਆਪਾਂ ਉਹਨਾਂ ਦੀ ਕਰਨੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਤੱਕਿਆ, ਇਲਾਕਾ ਬੜਾ ਪਿਆਰਾ ਹੈ, ਉਹ ਇੱਕ ਤਾਂ ਦਰਿਆ ਦਾ ਕੰਢਾ ਹੈ, ਉੱਚੀ ਜਗ੍ਹਾ ਹੈ। ਲਾਹੌਰ ਤੋਂ ਦਿੱਲੀ ਜਾਣ ਵਾਸਤੇ ਉਸ ਵੇਲੇ ਬਿਆਸਾ ਦਰਿਆ ਦਾ ਪਤਣ ਉੱਥੇ ਸੀ। ਮਹਾਰਾਜ ਸੱਚੇ ਪਾਤਸ਼ਾਹ ਦਾ ਭਾਵ ਸੀ ਇੱਥੇ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਹ ਲਾਹਾ ਲੈ ਸਕਦੀਆਂ। ਆਏ ਗਏ ਗੁਰੂ ਕਾ ਲੰਗਰ ਪ੍ਰਸ਼ਾਦ ਵੀ ਛਕ ਸਕਦੇ ਆ, ਹਾਜ਼ਰੀ ਭਰ ਕੇ ਨਾਮ ਸਿਮਰਨ ਭਜਨ ਬੰਦਗੀ ਨਾਲ ਵੀ ਸੰਗਤਾਂ ਜੁੜ ਸਕਦੀਆਂ। ਕਿਸੇ ਨੇ ਲਾਹੌਰ ਤੋਂ ਦਿੱਲੀ ਜਾਣਾ ਜਾਂ ਕਿਸੇ ਨੇ ਦਿੱਲੀ ਤੋਂ ਲਾਹੌਰ ਜਾਣਾ, ਉਹ ਸੰਗਤਾਂ ਇੱਥੇ ਪੜਾਅ ਵੀ ਕਰ ਸਕਦੀਆਂ। ਭਾਈ ਕਾਹਨ ਸਿੰਘ ਨਾਭਾ ਨੂੰ ਕਦੇ ਪੜ੍ਹ ਕੇ ਵੇਖਿਓ, ਉਹਨਾਂ ਨੇ ਗੁਰਦੁਆਰੇ ਦੀ ਡੈਫੀਨੇਸ਼ਨ ਦਿੱਤੀ ਹੈ। ਗੁਰਦੁਆਰੇ ਦੀ ਪਰਿਭਾਸ਼ਾ ਭਾਈ ਕਾਹਨ ਸਿੰਘ ਨਾਭਾ ਨੇ ਜਦੋਂ ਲਿਖੀ ਹੈ, ਉਹ ਇਹ ਗੱਲ ਲਿਖਦੇ ਆ, ਕਹਿੰਦੇ ਪਰਮਾਰਥੀ ਲੋਕਾਂ ਵਾਸਤੇ ਜਿੱਥੇ ਰੱਬ ਦੀ ਇਬਾਦਤ ਹੁੰਦੀ ਹੈ, ਜਿੱਥੇ ਪਰਮਾਰਥੀ ਅਧਿਆਤਮਿਕ ਲੋਕ ਜਾ ਕੇ ਨਾਮ ਸਿਮਰਨ ਅਤੇ ਰੱਬ ਦੀ ਪ੍ਰੇਮਾ ਭਗਤੀ ਵਿੱਚ ਜੁੜਦੇ ਆ, ਜਿਹੜਾ ਰਾਹੀਆਂ ਵਾਸਤੇ ਮੁਸਾਫਰਾਂ ਵਾਸਤੇ ਮੁਸਾਫਰਖਾਨਾ ਹੈ, ਜਿਹੜਾ ਭੁੱਖਿਆਂ ਵਾਸਤੇ ਗੁਰੂ ਕਾ ਲੰਗਰ ਚਲਾਉਂਦਾ ਹੈ, ਜਿੱਥੇ ਭੁੱਖੇ ਨੂੰ ਭੋਜਨ, ਨੰਗੇ ਨੂੰ ਕੱਪੜਾ, ਜਿੱਥੇ ਰਾਹੀ ਮੁਸਾਫਰ ਨੂੰ ਸਰਾਂ ਵਿੱਚ ਰਹਿਣ ਵਾਸਤੇ ਥਾਂ, ਪਰਮਾਰਥ ਦੇ ਰਸਤੇ 'ਤੇ ਧਰਮ ਦੇ ਰਸਤੇ 'ਤੇ ਚੱਲਣ ਵਾਲਿਆਂ ਨੂੰ, ਜਿੱਥੇ ਨਿਰੰਕਾਰ ਪਰਮਾਤਮਾ ਦੀ ਇਬਾਦਤ ਅਤੇ ਨਾਮ ਸਿਮਰਨ ਵਿੱਚ ਜੁੜਨ ਦਾ ਮੌਕਾ ਮਿਲਦਾ ਹੈ, ਜਿੱਥੇ ਰੋਗੀਆਂ ਵਾਸਤੇ ਦਵਾਖਾਨਾ ਹੈ, ਇਹ ਵੀ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ, ਜਿੱਥੇ ਧਰਮ ਦੀ ਸਿੱਖਿਆ ਲੈਣ ਵਾਸਤੇ ਸਿਖਿਆਰਥੀਆਂ ਵਾਸਤੇ, ਜਿਨ੍ਹਾਂ ਨੂੰ ਤੁਸੀਂ ਵਿਦਿਆਰਥੀ ਆਮ ਕਹਿ ਦਿੰਦੇ ਆਪਾਂ, ਸਿਖਿਆਰਥੀਆਂ ਵਾਸਤੇ ਧਰਮ ਦੀ ਸਿੱਖਿਆ ਦੇਣ ਦਾ ਜਿਹੜਾ ਕੇਂਦਰ ਹੈ, ਇਹ ਤਾਂ ਆਦਿਕ ਨਿਸ਼ਾਨੀਆਂ ਭਾਈ ਕਾਹਨ ਸਿੰਘ ਨਾਭਾ ਨੇ ਜਦੋਂ ਗੁਰਦੁਆਰੇ ਦੀ ਪਰਿਭਾਸ਼ਾ ਲਿਖੀ ਹੈ ਉਹਦੇ ਵਿੱਚ ਜ਼ਿਕਰ ਕਰਦੇ ਆ। ਗੁਰੂ ਬਾਬਾ ਅਮਰਦਾਸ ਨੇ ਜਦੋਂ ਗੋਇੰਦਵਾਲ ਸਾਹਿਬ ਨਗਰ ਵਸਾਇਆ, ਉਹ ਕਹਿੰਦੇ ਇੱਥੇ ਧਰਮ ਦੀ ਦੁਨੀਆ 'ਚ ਵੀ ਸਿੱਖੀ ਦਾ ਪ੍ਰਚਾਰ ਹੋਏਗਾ, ਨਾਮ ਸਿਮਰਨ ਵਿੱਚ ਆਏ ਗਏ ਜੁੜਨਗੇ, ਲੰਮਾ ਪੈਂਡਾ ਤੈਅ ਕਰਨ ਵਾਲੇ ਲਾਹੌਰ ਤੋਂ ਦਿੱਲੀ, ਦਿੱਲੀ ਤੋਂ ਲਾਹੌਰ ਵਾਲੇ ਲੋਕ ਇੱਥੇ ਪੜਾਅ ਕਰਨਗੇ, ਭੁੱਖੇ ਨੂੰ ਭੋਜਨ, ਨੰਗੇ ਨੂੰ ਬਸਤਰ, ਪ੍ਰਸ਼ਾਦਾ ਪਾਣੀ ਮਿਲੇਗਾ, ਇੱਥੇ ਰਹਿਣ ਵਾਸਤੇ ਸਰਾਂ ਹੋਏਗੀ, ਆਏ ਗਏ ਰਾਹੀ ਮੁਸਾਫਰ ਇੱਥੇ ਰਾਤ ਵੀ ਕੱਟ ਸਕਣਗੇ। ਕਹਿਣ ਦਾ ਭਾਵ ਸੀ ਵੀ ਇੱਥੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਸਕਦੀ ਔਰ ਵੱਧ ਤੋਂ ਵੱਧ ਸੰਗਤਾਂ ਇੱਥੇ ਲਾਹਾ ਲੈ ਸਕਦੀਆਂ। ਕੁਝ ਘਰ ਬਣ ਕੇ ਤਿਆਰ ਹੋ ਗਏ, ਸੁੰਦਰ ਅਸਥਾਨ ਬਣ ਕੇ ਤਿਆਰ ਹੋ ਗਏ, ਧਾਰਮਿਕ ਤੌਰ 'ਤੇ ਵੀ। ਗੁਰੂ ਅੰਗਦ ਦੇਵ ਸਾਹਿਬ ਨੂੰ ਫਿਰ ਖਡੂਰ ਸਾਹਿਬ ਦੱਸਣ ਗਏ ਬਾਬਾ ਅਮਰਦਾਸ ਵੀ, ਸਤਿਗੁਰੂ ਜੀ ਤੁਹਾਡੀ ਆਗਿਆ ਜਿਵੇਂ ਹੋਈ ਸੀ, ਹੁਕਮ ਹੋਇਆ ਸੀ, ਉਹ ਨਗਰ ਵਸਾਉਣਾ ਸ਼ੁਰੂ ਕੀਤਾ, ਮਿਸਤਰੀ ਕਾਰੀਗਰ ਅਤੇ ਮਜ਼ਦੂਰ ਲੱਗੇ ਆ ਮਹਾਰਾਜ, ਘਰ ਬਣਦੇ ਪਏ। ਗੁਰੂ ਅੰਗਦ ਦੇਵ ਸਾਹਿਬ ਨੇ ਸਾਰਾ ਕੁਝ ਪੁੱਛਿਆ ਵੀ ਕਿਵੇਂ ਕਿਵੇਂ ਵਸਾਇਆ, ਕਿੰਨੇ ਕੁ ਘਰ ਬਣ ਗਏ ਆ। ਬਾਬਾ ਅਮਰਦਾਸ ਨੇ ਸਾਰਾ ਕੁਝ ਦੱਸਿਆ ਅਤੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਹੁਣ ਦੂਜੇ ਪਾਤਸ਼ਾਹ, ਕਹਿੰਦੇ ਪੁਰਖਾ ਹੁਣ ਕੰਮ ਕਰ ਫਿਰ ਇੱਕ। ਮਹਾਰਾਜ ਕਿਹੜਾ? ਕਹਿੰਦੇ ਆਪਣੇ ਪਿੰਡ ਜਾ ਹੁਣ ਬਾਸਰ ਕੇ, ਅਤੇ ਜਿਹੜਾ ਤੁਹਾਡਾ ਪਰਿਵਾਰ ਹੈ ਨਾ, ਆਪਣਾ ਟੱਬਰ ਹੈ ਜਿਹੜਾ ਤੁਹਾਡਾ ਅਤੇ ਰਿਸ਼ਤੇਦਾਰ ਸੰਬੰਧੀ ਆ, ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਲਿਆ ਕੇ ਵਸਾ ਇੱਥੇ ਗੋਇੰਦਵਾਲ ਸਾਹਿਬ। ਅਤੇ ਗੁਰੂ ਅੰਗਦ ਦੇਵ ਸਾਹਿਬ ਨੇ ਨਾਲ ਹੀ ਇੱਕ ਬਚਨ ਇਹ ਵੀ ਕੀਤਾ ਵੀ ਤੁਹਾਡਾ ਰਹਿਣਾ ਜਿਹੜਾ ਹੁਣ ਉੱਥੇ ਹੀ ਆ, ਤੁਸੀਂ ਗੋਇੰਦਵਾਲ ਸਾਹਿਬ ਹੀ ਰਹਿਣਾ ਹੁਣ, ਇਸ ਲਈ ਆਪਣਾ ਪਰਿਵਾਰ ਲਾਇਆ ਬਾਸਰਕਿਆਂ ਤੋਂ, ਇੱਥੇ ਲਿਆ ਕੇ ਵਸੋ ਗੋਇੰਦਵਾਲ ਸਾਹਿਬ। ਇਹ ਖਡੂਰ ਸਾਹਿਬ ਬੈਠਿਆਂ ਬਚਨ ਹੋ ਰਹੇ ਆ। ਗੁਰੂ ਆਗਿਆ ਦਾ ਪਾਲਣ ਕੀਤਾ ਬਾਬਾ ਅਮਰਦਾਸ ਨੇ, ਇੱਥੋਂ ਅੱਜ ਇਤਿਹਾਸ ਸ਼ੁਰੂ ਹੁੰਦਾ। ਕੱਲ੍ਹ ਤੱਕ ਇੱਥੋਂ ਤੱਕ ਆਪਾਂ ਸਰਵਣ ਕਰ ਚੁੱਕੇ ਹਾਂ। ਮਨ ਬਿਰਤੇ ਟਿਕਾਓ ਸੇ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਚਿਰੰਕਾਲ ਬੀਤਾ ਤੁਝ ਆਏ, ਨਹਿ ਕੁਟੰਬ ਸੋ ਮਿਲਿਓ ਸਿਧਾਏ।
ਨਾਲੇ ਦੂਸਰੀ ਗੱਲ ਇਹ ਆ ਵੀ ਬੜਾ ਚਿਰ ਹੋ ਗਿਆ, ਗ੍ਰਿਸ਼ਤੀ ਜੀਵਨ ਵਾਲੇ ਹੋ, ਪੁੱਤਰ ਹੈ, ਧੀਆਂ ਹਨ ਤੁਹਾਡੀਆਂ, ਦੋ ਪੁੱਤਰ ਨੇ, ਦੋ ਧੀਆਂ ਆ, ਭਰਾ ਨੇ ਤੁਹਾਡੇ, ਹੋਰ ਰਿਸ਼ਤੇਦਾਰ ਸੰਬੰਧੀ ਨਗਰ ਵਿੱਚ ਸੱਜਣ ਮਿੱਤਰ ਨੇ ਤੁਹਾਡੇ ਬਾਸਰਕਿਆਂ 'ਚ, ਬੜਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆ। ਇਹ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ, ਕਹਿੰਦੇ ਬਹੁਤ ਦੇਰ ਹੋ ਗਈ ਹੈ, ਇਸ ਲਈ ਨਾਲੇ ਆਪਣੇ ਨਗਰ ਬਾਸਰ ਕੇ ਜਾਓ ਅਤੇ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਸਾਹਿਬ ਲੈ ਆਓ।
ਲੈ ਆਵੋ ਜਾਵੋ ਤਤਕਾਲ, ਕਰੋ ਬਾਸ ਅਬ ਗੋਇੰਦਵਾਲ।
ਲੈ ਆਵੋ ਸਾਰੇ ਪਰਿਵਾਰ ਨੂੰ, ਲੈ ਆਓ ਜਾਵੋ ਤਤਕਾਲ, ਤਤਕਾਲ ਮਤਲਬ ਹੁਣੇ ਹੀ, ਕਹਿੰਦੇ ਹੁਣੇ ਹੀ ਚਲੇ ਜਾਓ ਅਤੇ ਸਾਰੇ ਦੇ ਸਾਰੇ ਪਰਿਵਾਰ ਨੂੰ ਲਿਆ ਕੇ ਅਤੇ ਗੋਇੰਦਵਾਲ ਸਾਹਿਬ ਵਿੱਚ ਆਪਣਾ ਵਾਸਾ ਕਰੋ, ਤੁਹਾਡੀ ਰਹਿਸ਼, ਤੁਹਾਡੇ ਰਹਿਣ ਦਾ ਟਿਕਾਣਾ ਗੋਇੰਦਵਾਲ ਹੀ ਹੋਏਗਾ।
ਆਇਸ ਪਾਏ ਗੁਰੂ ਕੀ ਗੈ, ਸਭ ਲੋਕਾਂ ਸੰਗ ਮਿਲਣ ਤੇ ਪੈ।
ਸਾਧ ਸੰਗਤ, ਖਡੂਰ ਸਾਹਿਬ ਤੋਂ ਗੁਰੂ ਕੀ ਆਗਿਆ ਦਾ ਕੀਤਾ ਪਾਲਣ, ਲਗਾਤਾਰ ਪੈਂਡਾ ਤੈਅ ਕੀਤਾ ਅਤੇ ਚੱਲਦੇ ਚੱਲਦੇ ਗੁਰੂ ਬਾਬਾ ਅਮਰਦਾਸ ਆਪਣੇ ਪਿੰਡ, ਆਪਣੇ ਨਗਰ ਬਾਸਰ ਕੇ ਪਹੁੰਚ ਗਏ। ਕਹਿੰਦੇ ਜਦੋਂ ਗਏ ਸਭ ਲੋਕਣ ਸੰਗ ਮਿਲਤੇ ਪਏ, ਕਹਿੰਦੇ ਜਿਹੜੇ ਹੁਣ ਉਹਨਾਂ ਦੇ ਸੱਜਣ ਮਿੱਤਰ ਆ ਪਿੰਡ 'ਚ, ਇਲਾਕੇ 'ਚ, ਸਾਰਿਆਂ ਨੂੰ ਮਿਲੇ ਬਾਬਾ ਅਮਰਦਾਸ, ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਧੀਆਂ ਪੁੱਤਾਂ ਨੂੰ, ਭੈਣ ਭਰਾਵਾਂ ਨੂੰ, ਸਾਰੇ ਸੱਜਣਾਂ ਮਿੱਤਰਾਂ ਨਾਲ ਮੇਲ ਹੋਇਆ।
ਗੁਰਸੋ ਪ੍ਰਸੰਨ ਪੇ ਕਥਾ ਸੁਣਾਈ, ਦਹੀ ਮੋਏ ਸਭ ਪਾਤ ਵਡਾਈ।
ਹੁਣ ਸਾਰੇ ਪਰਿਵਾਰ ਦੇ ਮੈਂਬਰ ਵੀ ਅਤੇ ਸਾਰੇ ਜਿਹੜੇ ਮਿੱਤਰ ਦੋਸਤ ਵੀ ਆ ਨਗਰ ਇਲਾਕੇ ਦੇ, ਉਹ ਸਾਰੇ ਬਾਬਾ ਅਮਰਦਾਸ ਨੂੰ ਪੁੱਛਦੇ, ਸੁਣਾ ਭਾਈ ਅਮਰਦਾਸ ਕੀ ਹਾਲ ਚਾਲ ਹੈ। ਇੱਦਾਂ ਹੀ ਪੁੱਛਣਾ ਨਾ ਮਿੱਤਰਾਂ ਦੋਸਤਾਂ ਨੇ। ਅਤੇ ਹੁਣ ਉਹ ਕਹਿੰਦੇ, ਸੁਣਾ ਭਾਈ ਕੀ ਹਾਲ ਚਾਲ, ਕਿਵੇਂ ਗੁਰੂ ਕੀ ਸੇਵਾ ਚੱਲ ਰਹੀ ਆ, ਖਡੂਰ ਸਾਹਿਬ ਕਿਵੇਂ ਸੇਵਾ ਕਰਦਾ ਤੂੰ। ਅਤੇ ਬਾਬਾ ਅਮਰਦਾਸ ਨੇ ਇੱਕ ਬਾਤ ਬੜੀ ਪਿਆਰੀ ਆਖੀ, ਕਹਿੰਦੇ ਗੁਰ ਪ੍ਰਸੰਨ ਪੋ ਕਥਾ ਸੁਣਾਈ। ਬਾਬਾ ਅਮਰਦਾਸ ਹੁਣ ਆਪਣੀ ਕਥਾ ਜਿਵੇਂ ਗੁਰੂ ਸਾਹਿਬ ਨੇ ਮਾਣ ਸਤਿਕਾਰ ਦਿੱਤਾ ਨਾ, ਕਹਿੰਦੇ ਉਹ ਵੀ ਸੁਣਾਉਂਦੇ ਆ। ਦਹੀ ਮੋਹੇ ਸਭ ਭਾਂਤ ਵਡਾਈ, ਭਈ ਗੁਰੂ ਅੰਗਦ ਦੇਵ ਸਾਹਿਬ ਨੇ ਭਈ ਮੈਨੂੰ ਤਾਂ ਬਹੁਤ ਵੱਡਾ ਮਾਣ ਬਖਸ਼ਿਆ, ਗੁਰੂ ਅੰਗਦ ਸਾਹਿਬ ਨੇ ਤਾਂ ਮੈਨੂੰ ਬੜਾ ਵੱਡਾ ਸਤਿਕਾਰ ਦਿੱਤਾ, ਭਾਵੇਂ ਮੈਂ ਉੱਥੇ ਗੁਰੂ ਅੰਗਦ ਦੇਵ ਦੀਆਂ ਸੰਗਤਾਂ ਦੇ ਜੋੜੇ ਝਾੜਨ ਵਾਲਾ ਹੀ ਸੇਵਕ ਰਿਹਾ ਵਾਂ, ਭਾਵੇਂ ਮੈਂ ਗਾਗਰਾਂ ਪਾਣੀ ਦੀਆਂ ਢੋਂਦਾ ਰਿਹਾ, ਤੱਪੜ ਝਾੜਦਾ ਰਿਹਾ, ਸੰਗਤਾਂ ਦੇ ਭਾਂਡੇ ਮਾਂਜਦਾ ਰਿਹਾ, ਪਰ ਗੁਰੂ ਅੰਗਦ ਦੇਵ ਸਾਹਿਬ ਨੇ ਤਾਂ ਮੈਨੂੰ ਬਹੁਤ ਵਡਿਆਈ ਮਾਣ ਸਤਿਕਾਰ ਬਖਸ਼ਿਆ। ਉਹਨਾਂ ਨੇ ਮੈਨੂੰ ਹੁਕਮ ਲਾਇਆ ਵੀ ਉੱਥੇ ਗੋਇੰਦਵਾਲ ਨਗਰ ਤੂੰ ਵਸਾਉਣਾ, ਭਾਵ ਕਿ ਮੈਨੂੰ ਬੜਾ ਮਾਣ ਸਤਿਕਾਰ ਗੁਰੂ ਅੰਗਦ ਦੇਵ ਸਾਹਿਬ ਨੇ ਬਖਸ਼ਿਸ਼ ਕਰਕੇ ਮੇਰੀ ਝੋਲੀ 'ਚ ਪਾਇਆ ਹੈ। ਇਹ ਬਾਬਾ ਅਮਰਦਾਸ ਆਪਣੇ ਨਗਰ ਜਾ ਕੇ ਵੀ ਸਾਰੇ ਰਿਸ਼ਤੇਦਾਰ ਸੰਬੰਧੀਆਂ ਅਤੇ ਮਿੱਤਰਾਂ ਨੂੰ ਦੱਸਦੇ ਹਨ।
ਅਬ ਗੁਰ ਹੁਕਮ ਪਇਓ ਇਸ ਢਾਲ, ਬਸੋ ਜਾਏ ਕਰ ਗੋਇੰਦਵਾਲ।
ਅਤੇ ਨਾਲ ਵਾਲਾ ਹੁਕਮ ਉਹ ਵੀ ਸੁਣਾ ਦਿੱਤਾ ਹੁਣ, ਭਈ ਹੁਣ ਮੈਨੂੰ ਸਤਿਗੁਰੂ ਮਹਾਰਾਜ ਨੇ ਇਸ ਕਰਕੇ ਭੇਜਿਆ ਵੀ ਆਪਣਾ ਸਾਰਾ ਪਰਿਵਾਰ ਅਤੇ ਮਿੱਤਰ ਸੱਜਣ ਜਿੰਨੇ ਹਨ ਉਹਨਾਂ ਸਾਰਿਆਂ ਨੂੰ ਲੈ ਆਉਣ, ਨਾਲ ਲੱਦ ਲਿਆਓ ਆਪਣਾ ਸਾਜੋ ਸਮਾਨ ਸਾਰਾ ਘਰ ਬਾਰ ਦਾ, ਅਤੇ ਇੱਥੇ ਗੋਇੰਦਵਾਲ ਸਾਹਿਬ ਆਣ ਕੇ ਵਾਸਾ ਕਰੋ। ਇਹੋ ਹੀ ਤੁਹਾਡਾ ਟਿਕਾਣਾ ਹੈ, ਇਹੋ ਹੀ ਤੁਹਾਡੇ ਰਹਿਣ ਦੀ ਥਾਂ ਹੈ, ਇਹੀ ਗੁਰਮਤ ਦਾ ਅਤੇ ਸਿੱਖੀ ਦਾ ਇੱਕ ਮਹਾਨ ਕੇਂਦਰ ਬਣਾਉਣਾ ਹੈ। ਗੁਰੂ ਅੰਗਦ ਦੇਵ ਸਾਹਿਬ ਨੇ ਮੈਨੂੰ ਹੁਣ ਇਹ ਹੁਕਮ ਲਾ ਕੇ ਭੇਜਿਆ ਅਤੇ ਮੈਂ ਤੁਹਾਨੂੰ ਲੈਣ ਆਇਆ ਹਾਂ, ਇਹ ਦੱਸਦੇ ਆ ਬਾਬਾ ਅਮਰਦਾਸ ਜੀ।
ਦੇਰ ਨਾ ਕਰੋ ਚਲੋ ਮਮ ਸੰਗ, ਪੁਰ ਸੁੰਦਰ ਘਰ ਹੋਏ ਉਤੰਗ।
ਨਾਲ ਹੀ ਉਹਨਾਂ ਨੂੰ ਕਹਿੰਦੇ ਆ, ਘਰਦਿਆਂ ਨੂੰ ਸਾਰਿਆਂ ਨੂੰ ਕਹਿੰਦੇ, ਦੇਰ ਨਾ ਕਰੋ ਚਲੋ ਮਮ ਸੰਗ, ਕਹਿੰਦੇ ਹੁਣ ਦੇਰੀ ਨਾ ਲਾਓ, ਚਿਰ ਨਾ ਲਾਓ, ਚਲੋ ਮੇਰੇ ਨਾਲ ਹੁਣੇ ਹੀ ਤਿਆਰੀਆਂ ਕਰ ਲਓ, ਸਤਿਗੁਰ ਦਾ ਹੁਕਮ ਹੈ ਜਿਹੜਾ ਇਹ ਆਪਾਂ ਹੁਣੇ ਹੀ ਮੰਨਣਾ, ਇਹ ਨਹੀਂ ਕੱਲ੍ਹ ਦੇ ਉੱਤੇ ਨਹੀਂ ਪਾਉਣਾ ਗੁਰੂ ਦਾ ਹੁਕਮ। ਬੜੇ ਸੁੰਦਰ ਸੁੰਦਰ ਘਰ, ਬੜੇ ਪਿਆਰੇ ਪਿਆਰੇ ਮਕਾਨ ਆਪਣੇ ਰਹਿਣ ਵਾਸਤੇ ਉੱਥੇ ਬਣੇ ਆ ਨਵੇਂ, ਅਤੇ ਆਪਾਂ ਹੁਣ ਉਹਨਾਂ ਵਿੱਚ ਆਪਣਾ ਵਾਸਾ ਕਰਨਾ ਹੈ ਅਤੇ ਗੁਰੂ ਆਗਿਆ ਦਾ ਪਾਲਣ ਕਰਨਾ ਹੈ।
ਜੇਤਕ ਮਾਨੇ ਬਾਗ ਭਣੇ ਜਬ, ਉੱਠ ਸ੍ਰੀ ਅਮਰ ਸੰਗ ਸੇ ਪੇ ਸੋ ਪ੍ਰਸਭ।
ਹੱਥ ਜੋੜ ਕੇ ਖਲੋਗੇ ਜੀ ਸਾਰੇ। ਉਹ ਕਹਿੰਦੇ ਅੱਛਾ, ਗੁਰੂ ਅੰਗਦ ਦੇਵ ਸਾਹਿਬ ਨੇ ਹੁਕਮ ਭੇਜਿਆ ਵੀ ਅਸੀਂ ਗੋਇੰਦਵਾਲ ਸਾਹਿਬ ਉੱਥੇ ਵਿਆਸਾ ਦਰਿਆ ਦੇ ਕਿਨਾਰੇ 'ਤੇ ਉੱਥੇ ਰਹਿਣਾ, ਅਤੇ ਉਹ ਜਿਹੜਾ ਨਗਰ ਆ ਉਹ ਗੁਰੂ ਅੰਗਦ ਦੇਵ ਦੀ ਆਗਿਆ ਨਾਲ ਵਸਾਇਆ ਗਿਆ। ਬਾਬਾ ਅਮਰਦਾਸ ਕਹਿੰਦੇ ਹਾਂ, ਅਤੇ ਸਤਿਗੁਰ ਨੇ ਇਹ ਵੀ ਬਚਨ ਆਖੇ ਵੀ ਜਿਹੜਾ ਉੱਥੇ ਵਸੇਗਾ, ਹੁਕਮ ਮੰਨੇਗਾ, ਕੋਈ ਦੁੱਖ ਤਕਲੀਫ ਅਤੇ ਮੁਸ਼ਕਲ ਉਹਦੇ ਪਾਸ ਨਹੀਂ ਆਏਗੀ। ਐਸੇ ਐਸੇ ਬਚਨ ਜਦੋਂ ਸੰਗਤਾਂ ਨੇ ਸੁਣੇ, ਪਰਿਵਾਰ ਨੇ ਸੁਣੇ, ਬਾਬਾ ਅਮਰਦਾਸ ਦੇ ਮਿੱਤਰ ਪਿਆਰੇ ਜਿਹੜੇ ਹੋਰ ਨਗਰ ਦੇ ਰਹਿਣ ਵਾਲੇ ਜਿਹੜੇ ਜਿੱਥੇ ਇੰਨੇ ਸਾਲ ਗੁਜ਼ਾਰੇ ਉਹਨਾਂ ਜੀਵਨ ਦੇ, ਉਹ ਸਾਰਿਆਂ ਨੇ ਸੁਣਿਆ, ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਸਾਰੇ। ਕਹਿੰਦੇ ਚੱਲ ਵੀ ਅਮਰਦਾਸ, ਜੇ ਤੇਰੇ ਸਤਿਗੁਰ ਦਾ ਹੁਕਮ ਆਇਆ ਗੁਰੂ ਅੰਗਦ ਦੇਵ ਸਾਹਿਬ ਦਾ, ਤਾਂ ਅਸੀਂ ਤੇਰੇ ਨਾਲ ਚੱਲਾਂਗੇ, ਭਾਵ ਉੱਥੇ ਅਸੀਂ ਆਪਣੇ ਘਰ ਬਾਰ ਸਾਰੇ ਜਿਹੜੇ ਉਹ ਵਸਾਵਾਂਗੇ, ਸਾਰੇ ਟੱਬਰ ਨੂੰ ਨਾਲ ਲੈ ਕੇ।
ਪਹੁੰਚੇ ਗੋਇੰਦਵਾਲ ਸੋ ਜਾਏ, ਬਸੇ ਠਾਨ ਰੁਚ ਸਭ ਸੁਖ ਪਾਏ।
ਬੜੇ ਸੰਖੇਪ 'ਚ ਭਾਈ ਸੰਤੋਖ ਸਿੰਘ ਨੇ ਇਹ ਗੱਲ ਲਿਖੀ ਆ। ਕਹਿੰਦੇ ਤਿਆਰ ਹੋ ਗਏ, ਲੱਦ ਲਿਆ ਸਾਜੋ ਸਮਾਨ ਆਪਣਾ, ਜੋ ਉਸ ਵੇਲੇ ਦੇ ਸਾਧਨ ਸੀਗੇ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕੋਈ ਸਮਾਨ ਲੈ ਕੇ ਜਾਣ ਦੇ ਗੱਡੇ ਰੇੜੇ ਹੀ ਹੁੰਦੇ ਸੀ। ਕਹਿੰਦੇ ਸਾਰੇ ਪਰਿਵਾਰ ਦੇ ਜੀ, ਭੈਣ ਭਰਾ ਸਭ ਤਿਆਰ ਹੋ ਗਏ, ਅਤੇ ਲਗਾਤਾਰ ਬਾਸਰ ਕਿਆਂ ਤੋਂ ਫੇਰ ਪੈਂਡਾ ਤੈਅ ਕੀਤਾ, ਅਤੇ ਹੁਣ ਖਡੂਰ ਸਾਹਿਬ ਨੂੰ ਨਹੀਂ, ਕਿਉਂਕਿ ਰਹਿਣਾ ਗੋਇੰਦਵਾਲ ਸਾਹਿਬ ਆ ਜਾ ਕੇ। ਕਹਿੰਦੇ ਸਾਰੇ ਹੁਣ ਗੋਇੰਦਵਾਲ ਸਾਹਿਬ ਜਾ ਕੇ ਆਪਣਾ ਟਿਕਾਣਾ ਬਣਾ ਰਹੇ ਹਨ।
ਸ੍ਰੀ ਅੰਗਦ ਕੇ ਦਰਸ਼ਨ ਕਾਰਨ ਜਾਏ ਖੰਡੂਰ ਸੋ ਕਰੈ ਨਿਹਾਰਨ।
ਬਾਬਾ ਅਮਰਦਾਸ ਦੇ ਦਿਲ 'ਚ ਆਇਆ ਵੀ ਹੁਣ ਟੱਬਰ ਵੀ ਸਾਰਾ ਪਰਿਵਾਰ, ਪੁੱਤ ਧੀਆਂ, ਭੈਣ ਭਰਾ, ਸੱਜਣ ਮਿੱਤਰ ਸਾਰੇ ਮੈਂ ਇੱਥੇ ਲੈ ਆਇਆ ਹੋਣਾ, ਅਤੇ ਗੁਰੂ ਅੰਗਦ ਦੇਵ ਸਾਹਿਬ ਦਾ ਕੋਈ ਸੁਨੇਹਾ ਨਹੀਂ ਆਇਆ ਵੀ ਆਣ ਕੇ ਦਰਸ਼ਨ ਕਰ ਲਾ, ਹੁਣ ਕੋਈ ਦੀਦਾਰ ਕਰ ਜਾ, ਜੇ ਤੇਰਾ ਪਰਿਵਾਰ ਆ ਗਿਆ ਕੋਈ ਹੋਰ ਸੁੱਖ ਸ਼ਾਂਤੀ, ਸੁੱਖ ਸਾਂਦ, ਕੋਈ ਲੋੜ ਚੀਜ਼ਾਂ ਵਸਤਾਂ ਦੀ, ਕੋਈ ਬਚਨ ਐਸਾ ਹੋਇਆ ਨਹੀਂ। ਬਾਬਾ ਅਮਰਦਾਸ ਦੇ ਦਿਲ ਦੇ ਵਿੱਚ ਇਹ ਭਾਵਨਾ, ਇਹ ਤਮੰਨਾ ਉਹਨਾਂ ਦੇ ਦਿਲ 'ਚ ਵੀ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਦਾ ਜਾਂ ਫਿਰ ਜਾ ਕੇ ਖਡੂਰ ਸਾਹਿਬ 'ਤੇ ਦਰਸ਼ਨ ਕਰ ਲਿਆ ਜਾਏ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਪਰਿਵਾਰ ਲੈ ਕੇ ਆ ਬਾਸਰਕਿਆਂ ਤੋਂ ਅਤੇ ਗੋਇੰਦਵਾਲ ਲਿਆ ਕੇ ਵਸਾ, ਅਤੇ ਹੁਣ ਜਾਂ ਫਿਰ ਸਤਿਗੁਰ ਨੂੰ ਜਾ ਕੇ ਦੱਸ ਦਈਏ ਵੀ ਸਾਰਾ ਪਰਿਵਾਰ ਅਸੀਂ ਲੈ ਆਉਂਦਾ ਆ। ਇਸ ਤਰ੍ਹਾਂ ਸੋਚਦੇ ਹਨ।
ਪਾਚਲ ਪਾਏ ਚਲੈ ਜਬ ਆਵੈ ਤੀਨ ਕੋਸ ਲਗ ਏਵ ਸਿਧਾਵੈ।
ਬਾਬਾ ਅਮਰਦਾਸ ਦੇ ਜੀਵਨ ਦੇ ਅਸੂਲ ਕਿਹੋ ਜਿਹੇ ਸੀ ਇਹ ਭਾਈ ਸੰਤੋਖ ਸਿੰਘ ਨੇ ਕੇਵਲ ਇੱਥੇ ਟੂਕ ਮਾਤਰ ਜ਼ਿਕਰ ਕੀਤਾ। ਤੁਸੀਂ ਕਦੇ ਗੁਰੂ ਪਿਆਰਿਓ ਗੋਇੰਦਵਾਲ ਸਾਹਿਬ ਤੋਂ ਕਦੇ ਖਡੂਰ ਸਾਹਿਬ ਨੂੰ ਜਾਓ ਤਾਂ ਬਿਲਕੁਲ ਵਿਚਕਾਰ ਜਾਏ ਨਾ, ਖਡੂਰ ਸਾਹਿਬ ਤੋਂ ਗੋਇੰਦਵਾਲ ਬਹੁਤਾ ਦੂਰ ਨਹੀਂ ਹੈ, ਤਕਰੀਬਨ 9-10 ਕਿਲੋਮੀਟਰ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਆ। ਉਹਦੇ ਵਿਚਾਲੇ ਇੱਕ ਜਗ੍ਹਾ ਆਉਂਦੀ ਗੁਰਦੁਆਰਾ ਸਾਹਿਬ, ਰੋਡ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਜੇ ਆਪਾਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਜਾਈਏ ਤਾਂ ਖੱਬੇ ਹੱਥ ਆਉਂਦਾ ਇਹ ਅਸਥਾਨ। ਹੁਣ ਬੜਾ ਸੁੰਦਰ ਗੁਰਦੁਆਰਾ ਸਾਹਿਬ ਬਣ ਗਿਆ, ਸੇਵਾ ਹੋਈ ਉਹਦੀ, ਅਤੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਹੈ ਦਮਦਮਾ ਸਾਹਿਬ। ਜਦੋਂ ਬਾਬਾ ਅਮਰਦਾਸ, ਇੱਥੇ ਕੋਸ ਸ਼ਬਦ ਲਿਖਿਆ ਉਹਨਾਂ ਨੇ, ਕੋਸ ਦਾ ਅਰਥ ਹੁੰਦਾ ਕੋ, ਪਹਿਲਾਂ ਕੋ ਹੁੰਦੇ ਸੀ ਕੋਸ, ਊਡੇ ਊਡ ਆਵੈ ਸਹਿ ਕੋਸਾਂ ਅਤੇ ਸਪਾਸ਼ੈ ਬਚਰੇ ਸ਼ਰਿਆ, ਕੋ ਕਹਿੰਦੇ ਸਨ। ਕਹਿੰਦੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜਦੋਂ ਅੰਮ੍ਰਿਤ ਵੇਲੇ ਬਿਆਸਾ ਦਰਿਆ ਤੋਂ ਪਾਣੀ ਵੀ ਲੈਣ ਜਾਂਦੇ ਸਨ ਨਾ, ਜਦੋਂ ਜਲ ਲੈਣ ਜਾਂਦੇ ਸੀ ਅੰਮ੍ਰਿਤ ਵੇਲੇ, ਇੱਥੇ ਲਿਖਣਗੇ ਅੱਗੇ ਜਾ ਕੇ ਭਾਈ ਸੰਤੋਖ ਸਿੰਘ ਜੀ ਕਿ ਬਾਬਾ ਅਮਰਦਾਸ ਪੁੱਠੇ ਪੈਰੀਂ ਖਡੂਰ ਸਾਹਿਬ ਤੋਂ ਚੱਲਣਾ, ਪੁੱਠੇ ਪੈਰੀਂ ਵੀ ਚਿਹਰਾ ਗੁਰੂ ਅੰਗਦ ਦੇਵ ਸਾਹਿਬ ਅਤੇ ਖਡੂਰ ਸਾਹਿਬ ਵਾਲੇ ਪਾਸੇ ਨੂੰ ਰੱਖਣਾ। ਇਹ ਜਿੱਥੇ ਅਸਥਾਨ ਆ ਦਮਦਮਾ ਸਾਹਿਬ, ਇੱਥੇ ਆ ਕੇ ਫਿਰ ਬਿਆਸਾ ਦਰਿਆ ਵਾਲੇ ਪਾਸੇ ਨੂੰ ਮੂੰਹ ਕਰਨਾ, ਉਹਨਾਂ ਉੱਧਰ ਨੂੰ ਮੂੰਹ ਕਰਕੇ ਚੱਲਣਾ, ਇੱਕ ਬਾਤ। ਦੂਸਰੀ ਇਹ, ਜਦੋਂ ਬਿਆਸਾ ਦਰਿਆ ਤੋਂ ਪਾਣੀ ਭਰ ਕੇ ਗਾਗਰ ਅਤੇ ਜਦੋਂ ਵਾਪਸ ਜਾਂਦੇ ਸੀ ਖਡੂਰ ਸਾਹਿਬ ਨੂੰ, ਇਸ ਜਗ੍ਹਾ 'ਤੇ ਉੱਥੇ ਇੱਕ ਦਰਖਤ ਵੀ ਆ ਉਸ ਅਸਥਾਨ 'ਤੇ, ਕਦੇ ਮੌਕਾ ਮਿਲੇ ਤੁਹਾਨੂੰ, ਇਹ ਸਾਡਾ ਇਤਿਹਾਸ ਆ, ਅੱਜ ਉੱਥੇ ਯਾਦਗਾਰਾਂ ਬਣੀਆਂ ਵਾ ਉਹ ਚੀਜ਼ਾਂ। ਤੋ ਸਾਧ ਸੰਗਤ, ਉਹ ਦਮਦਮਾ ਸਾਹਿਬ ਇਸੇ ਕਰਕੇ ਉਹਦਾ ਨਾਂ ਰੱਖਿਆ, ਗਾਗਰ ਮੋਢੇ ਤੋਂ ਲਾਉਂਦੇ ਨਹੀਂ ਸੀ ਬਾਬਾ ਅਮਰਦਾਸ। ਜਦੋਂ ਚੱਲਣਾ ਨਾ ਬਿਆਸਾ ਦਰਿਆ 'ਚੋਂ ਪਾਣੀ ਭਰ ਲੈਣਾ ਇੱਕ ਵਾਰੀ, ਅਤੇ ਗਾਗਰ ਰਾਹ 'ਚ ਲਾਉਣੀ ਨਹੀਂ ਗੀ ਮੋਢੇ ਤੋਂ। ਉਹ ਜਿਹੜਾ ਰੁੱਖ ਆ, ਦਰਖਤ ਆ, ਉਹਦੇ ਨਾਲ ਗਾਗਰ ਦਾ ਢਾਸਣਾ ਲਾ ਲਈਦਾ ਨਾ, ਜਿਵੇਂ ਪਿਛਲੇ ਪਾਸੇ ਨੂੰ ਆਪਾਂ ਢੋਹ ਲਾ ਲੈਂਦੇ ਹਾਂ, ਇਹਦਾ ਗਾਗਰ ਮਾੜੀ ਜੀ ਉੱਥੇ ਲਾ ਲੈਣੀ, ਉੱਥੇ ਕੁਝ ਦੇਰ ਸਾਹ ਲੈਣਾ ਬਾਬਾ ਅਮਰਦਾਸ। ਉਮਰ ਬੜੀ ਵਡੇਰੀ ਸੀ, ਇਸ ਉਮਰ 'ਚ ਜਾ ਕੇ ਅੱਜ ਤੁਸੀਂ ਸੋਚੋ ਕਦੇ 12 ਸਾਲ ਲਗਾਤਾਰ ਸੇਵਾ ਕਰਨ, ਮੀਂਹ ਹੋਵੇ, ਹਨੇਰੀ ਹੋਵੇ, ਝੱਖੜ ਹੋਵੇ, ਜੇਠ ਹਾੜ ਦੇ ਦਿਨ ਅੱਤ ਦੀ ਗਰਮੀ ਹੋਵੇ, ਭਾਵੇਂ ਸੌਣ ਭਾਦੋਂ ਬਾਰਿਸ਼ਾਂ ਦੇ ਦਿਨ ਹੋਣ, ਅਤੇ ਭਾਵੇਂ ਪੋਹ ਮਾਘ ਅੱਤ ਦੀ ਸਰਦੀ ਹੋਵੇ, ਉਹਦਾ ਨਾਂ ਇਸ ਕਰਕੇ ਅਸਥਾਨ ਦਾ ਦਮਦਮਾ ਸਾਹਿਬ ਰੱਖਿਆ। ਉੱਥੇ ਦਮ ਲੈਂਦੇ ਸਨ, ਥੋੜ੍ਹਾ ਜਿਹਾ ਸਾਹ ਲੈਣਾ ਬਾਬੇ ਅਮਰਦਾਸ। ਇਹ ਭਾਈ ਸੰਤੋਖ ਸਿੰਘ ਹੁਣ ਲਿਖ ਰਹੇ ਆ, ਕਹਿੰਦੇ ਵੀ ਇਸ ਤਰ੍ਹਾਂ ਕਰਕੇ ਬਾਬਾ ਅਮਰਦਾਸ ਜਿਹੜੇ ਨਾ, ਉਹ ਕੁਝ ਦੇਰ ਸਾਹ ਵੀ ਲੈਂਦੇ ਸਨ ਉੱਥੇ, ਅਤੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਦਾ ਦਰਸ਼ਨ ਕਰਨ, ਜਦੋਂ ਗੋਇੰਦਵਾਲ ਨਗਰ ਵਸਿਆ ਨਾ, ਅਜੇ ਘਰ ਬਾਰ ਬਣ ਰਹੇ ਸੀ, ਕਦੀ ਖਡੂਰ ਸਾਹਿਬ ਆਉਣਾ, ਕਦੇ ਗੋਇੰਦਵਾਲ ਜਾਣਾ, ਕਦੇ ਗੋਇੰਦਵਾਲ, ਕਦੇ ਖਡੂਰ ਸਾਹਿਬ, ਪਰ ਉਹਨਾਂ ਦੀ ਮਰਿਆਦਾ ਜਿਹੜੀ ਸੀ ਜੀਵਨ ਦੀ, ਉਹ ਇਸੇ ਤਰ੍ਹਾਂ ਚੱਲਦੀ ਰਹੀ।
ਤਹਾਂ ਖਰੇ ਹੋਏ ਬੰਧਨ ਠਾਨੈ ਪੁੰਨ ਕਰ ਦਿਸ ਮੁੱਖ ਕਰੈ ਪਿਆਨੈ।
ਤਿੰਨ ਕੋਹ ਚੱਲ ਕੇ ਖਡੂਰ ਸਾਹਿਬ ਤੋਂ, ਉਸ ਵੇਲੇ ਦਾ ਤਿੰਨ ਕੋਸ ਸ਼ਬਦ ਲਿਖਿਆ, ਤਿੰਨ ਕੋਹ ਚੱਲ ਕੇ ਲਗਾਤਾਰ ਉੱਧਰਲੇ ਪਾਸਿਓਂ ਆਈ ਜਾਣ, ਉੱਥੇ ਫਿਰ ਦੋਵੇਂ ਹੱਥ ਜੋੜ ਕੇ ਗਲ ਪੱਲੂ ਪਾ ਕੇ ਨਮਸਕਾਰ ਕਰਨੇ, ਖਡੂਰ ਸਾਹਿਬ ਵਾਲੇ ਪਾਸੇ ਨੂੰ ਮੂੰਹ ਕੀਤਾ, ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਦੂਸਰੇ ਪਾਸੇ ਨੂੰ ਮੂੰਹ ਕਰਨਾ ਗੋਇੰਦਵਾਲ ਸਾਹਿਬ ਵੱਲ। ਹੁਣ ਤਾਂ ਸਾਡੇ ਕੋਲ ਬੜਾ ਕੋਈ ਸ਼ਰਧਾ ਭਾਵਨਾ ਦੇ ਉੱਤੇ ਵੀ ਆਪਾਂ ਤਰਕ ਕਰਨ ਲੱਗ ਪਏ ਹਾਂ, ਟੀਕਾ ਟਿੱਪਣੀ। ਸੱਜਣੋ, ਧਰਮ ਦੀ ਦੁਨੀਆ ਵਿੱਚ ਪ੍ਰੇਮ ਤਾਂ ਹੈ ਹੀ, ਸ਼ਰਧਾ, ਸ਼ਰਧਾ ਅਤੇ ਪ੍ਰੇਮ ਤੋਂ ਬਿਨਾਂ ਤੁਸੀਂ ਧਰਮੀ ਬਣ ਹੀ ਨਹੀਂ ਸਕਦੇ। ਇਹ ਕੋਈ ਕਰਮ ਕਾਂਡ ਨਹੀਂ ਗਾਏ, ਇਹਨਾਂ ਗੱਲਾਂ ਨੂੰ ਕਰਮ ਕਾਂਡ ਨਾ ਆਖਿਆ ਕਰੋ, ਇਹ ਪ੍ਰੇਮ ਆ ਉਹਦਾ ਬਾਬੇ ਅਮਰਦਾਸ, ਇਹ ਬਾਬੇ ਅਮਰਦਾਸ ਦੀ ਪ੍ਰੀਤ ਹੈ, ਉਹਨਾਂ ਦੀ ਸ਼ਰਧਾ ਵਾ, ਇਹ ਅਟਲ ਵਿਸ਼ਵਾਸ ਅਤੇ ਨਿਸ਼ਚਾ ਉਹਨਾਂ ਦਾ ਕਿ ਗੁਰੂ ਨਾਲ ਕਿੱਥੋਂ ਤੱਕ ਜਾ ਕੇ ਉਹਨਾਂ ਨੇ ਪ੍ਰੇਮ ਕੀਤਾ, ਪਿਆਰ ਕੀਤਾ, ਇਹ ਉਹਨਾਂ ਦੇ ਜੀਵਨ ਦੀਆਂ ਬਾਤਾਂ ਵਾ ਸੱਜਣੋ। ਇਸੇ ਲਈ ਐਵੇਂ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਨਹੀਂ ਕਰ ਦਿੱਤਾ। ਬੜੀ ਤਕੜੀ 12 ਸਾਲ ਬਾਬੇ ਅਮਰਦਾਸ ਨੇ ਘਾਲਣਾ ਘਾਲੀ, ਮਸ਼ਕਤ ਕੀਤੀ, ਮਿਹਨਤ ਕੀਤੀ ਹੈ, ਗੁਰੂ ਆਗਿਆ ਦਾ ਪਾਲਣ ਕੀਤਾ ਹੈ ਉਹਨਾਂ ਨੇ। ਇਸ ਲਈ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਵੀ ਤੀਨ ਕੋਹ ਚੱਲ ਕੇ ਤਾਂ ਖੜ੍ਹੇ ਹੋਏ ਬੰਧਨ ਠਾਨੇ ਪੁੰਨ ਘਰ ਦਿਸ਼ ਮੁੱਖ ਕਰੇ ਪਿਆਨੇ। ਫਿਰ ਆਪਣੇ ਘਰ ਵੱਲ ਨੂੰ ਮੂੰਹ ਕਰਕੇ, ਭਾਵ ਗੋਇੰਦਵਾਲ ਸਾਹਿਬ ਵੱਲ ਨੂੰ ਮੂੰਹ ਕਰਕੇ ਚੱਲਿਆ ਕਰਦੇ ਸਨ।
ਕੇਤਕ ਸਿੱਖਣ ਤੇ ਸੁਣ ਔਰ ਜਲ ਗਾਗਰ ਆਨੰਦ ਇਸ ਠੋਰ।
ਇੱਥੇ ਹੁਣ ਭਾਈ ਸੰਤੋਖ ਸਿੰਘ ਨੇ ਪਤਾ ਲਫ਼ਜ਼ ਕੀ ਲਿਖਿਆ, ਕੇਤਕ ਸਿੱਖਣ ਤੇ ਸੁਣ ਔਰ। ਵੇਖੋ ਵਿਦਵਾਨ ਹੈ ਜਿਹੜਾ ਨਾ, ਉਹਦਾ ਆਪਣਾ ਢੰਗ ਆ ਲਿਖਣ ਦਾ। ਭਾਈ ਸੰਤੋਖ ਸਿੰਘ ਕਹਿੰਦੇ ਆ ਵੀ ਮੈਂ ਕਈਆਂ ਸਿੱਖਾਂ ਕੋਲੋਂ ਇਹ ਗੱਲ ਸੁਣੀ ਹੈ। ਇੱਕ ਤਾਂ ਹੁੰਦਾ ਨਾ ਵੀ ਮੈਂ ਜਾ ਕੇ ਵੇਖਿਆ, ਭਾਈ ਸੰਤੋਖ ਸਿੰਘ ਨੇ ਜਿਹੜਾ ਇਹ ਗ੍ਰੰਥ ਲਿਖਿਆ ਨਾ ਗੁਰਪ੍ਰਤਾਪ ਸੂਰਜ ਗ੍ਰੰਥ, ਬਹੁਤਾਤ ਜਿਹੜੀ ਆ ਇਹ ਭਾਈ ਸੰਤੋਖ ਸਿੰਘ ਨੇ ਜਿਹੜਾ ਇਤਿਹਾਸ ਲਿਖਿਆ ਉਹ ਲਿਖਦੇ ਵੀ ਆਏ ਆਪ ਵੀ ਮੈਂ ਕਈਆਂ ਥਾਵਾਂ ਦੇ ਉੱਤੇ ਜਾ ਕੇ ਵੇਖ ਕੇ ਆਇਆ ਉੱਥੇ ਗੁਰੂ ਸਾਹਿਬ ਦੇ ਅਸਥਾਨ, ਫਿਰ ਉਹਨਾਂ ਨੇ ਇਤਿਹਾਸ ਅੰਕਿਤ ਕੀਤਾ, ਫਿਰ ਇਤਿਹਾਸ ਲਿਖਿਆ। ਕਈਆਂ ਤੋਂ ਸੁਣਿਆ, ਪੁਰਾਤਨ ਗ੍ਰੰਥਾਂ 'ਚੋਂ ਪੜ੍ਹਿਆ, ਅਤੇ ਕਈ ਅਸਥਾਨ ਭਾਈ ਸੰਤੋਖ ਸਿੰਘ ਨੇ ਕਿਹਾ ਮੈਂ ਵੇਖ ਕੇ ਆਇਆ, ਤੱਕ ਕੇ ਆਇਆ, ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਫਿਰ ਮੈਂ ਅੰਕਿਤ ਕੀਤਾ। ਭਾਈ ਸੰਤੋਖ ਸਿੰਘ ਕਹਿੰਦੇ ਵੀ ਮੈਂ ਕਈਆਂ ਸਿੱਖਾਂ ਕੋਲੋਂ ਇਹ ਗੱਲ ਸੁਣੀ ਹੈ। ਕਿਹੜੀ? ਜਿਹੜੀ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਪਾਣੀ ਦੀ ਗਾਗਰ ਜਦੋਂ ਲੈ ਕੇ ਆਉਂਦੇ ਸੀ ਬਿਆਸਾ ਦਰਿਆ ਤੋਂ, ਇੱਥੇ ਆਣ ਕੇ ਹੀ ਰੁਕਦੇ ਸਨ, ਦਮ ਲੈਂਦੇ ਸਨ।
ਨਦੀ ਪਿਪਾਸਾ ਤੇ ਪਰ ਲਿਆਵੇ ਸ੍ਰੀ ਗੁਰ ਕੋ ਇਸ਼ਨਾਨ ਕਰਾਵੇ।
ਨਦੀ ਪਿਪਾਸਾ, ਭਾਈ ਸੰਤੋਖ ਸਿੰਘ ਲਫ਼ਜ਼ ਨਦੀ ਲਿਖਦੇ ਬਿਆਸਾ ਦਰਿਆ ਨੂੰ, ਕਹਿੰਦੇ ਬਿਆਸਾ ਦਰਿਆ 'ਚੋਂ ਪਾਣੀ ਭਰ ਕੇ ਲਿਆਉਣਾ ਅਤੇ ਰੋਜ਼ ਅੰਮ੍ਰਿਤ ਵੇਲੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਸ਼ਨਾਨ ਕਰਵਾਉਣਾ।
ਲੈਨ ਜਾਇ ਚਲ ਪਾਚਲ ਔਰ ਆਨਰ ਰਾਖੈ ਤਬ ਗੁਰ ਔਰ।
ਜਦੋਂ ਖਡੂਰ ਸਾਹਿਬ ਤੋਂ ਚੱਲਣਾ ਅਤੇ ਪਿਛਲੇ ਪੈਰੀ ਬੈਕ ਵਾਲੇ ਪਾਸੇ ਨੂੰ ਚਿਹਰਾ ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਵੱਲ ਨੂੰ ਰੱਖਣਾ ਅਤੇ ਕਹਿੰਦੇ ਇਹਦੇ ਤੋਂ ਨਾਲ ਹੀ ਆਨਨ ਰਾਖੈ ਤਬ ਗੁਰ ਔਰ ਕਹਿਣ ਲੱਗੇ। ਫਿਰ ਜਦੋਂ ਇਸ ਅਸਥਾਨ 'ਤੇ ਆ ਜਾਣਾ ਜਿੱਥੇ ਉਹ ਦਮਦਮਾ ਸਾਹਿਬ ਅਸਥਾਨ ਆ, ਉਦੋਂ ਫਿਰ ਚਿਹਰਾ ਆਪਣਾ ਗੋਇੰਦਵਾਲ ਸਾਹਿਬ ਭਾਵ ਬਿਆਸਾ ਦਰਿਆ ਵੱਲ ਨੂੰ ਕਰ ਲੈਣਾ।
ਇਸ ਲਿਆਵੇ ਸੀਸ ਨਵਾਵੇ ਪੁਣ ਸਲਤਾ ਦਿਸ਼ ਮੁਖ ਕਰ ਜਾਵੇ।
ਇੱਥੇ ਆਣ ਕੇ ਨਮਸਕਾਰ ਕਰਨੀ, ਅਰਦਾਸ ਕਰਨੀ ਕਿ ਸਤਿਗੁਰ ਜੀ ਕੁਝ ਪੈਂਡਾ ਤੁਹਾਡੀ ਕਿਰਪਾ ਨਾਲ ਤੈਅ ਹੋ ਗਿਆ, ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਾਣ ਕੇ ਹੈ ਸੰਘ, ਐਸੀ ਭਾਵਨਾ ਸੀ ਉਹਨਾਂ ਦੇ ਅੰਦਰ। ਕਹਿੰਦੇ ਸਤਿਗੁਰੂ ਜੀ ਕੁਝ ਪੈਂਡਾ ਤੈਅ ਹੋ ਗਿਆ ਹੈ, ਹੁਣ ਕੁਛ ਪੈਂਡਾ ਬਿਆਸਾ ਦਰਿਆ ਤੱਕ ਦਾ, ਨਦੀ ਤੱਕ ਦਾ ਰਹਿ ਗਿਆ ਹੈ, ਤੁਸੀਂ ਹੀ ਅੰਮ੍ਰਿਤ ਵੇਲੇ ਇਹ ਜਲ ਢੋਣ ਦੀ ਸੇਵਾ ਲੈਣੀ ਹੈ, ਤੁਹਾਡੀ ਕਿਰਪਾ ਨਾਲ ਹੀ ਮੈਂ ਗਾਗਰ ਜਲ ਦੀ ਚੁੱਕ ਕੇ ਲਿਆਉਣੀ ਹੈ ਅਤੇ ਤੁਹਾਨੂੰ ਇਸ਼ਨਾਨ ਕਰਾਉਣਾ ਹੈ, ਆਪਣੀ ਸੇਵਾ ਆਪ ਲੈ ਲੈਣੀ, ਆਪਣੀ ਸੇਵਾ ਆਪ ਸਿਰ 'ਤੇ ਹੱਥ ਰੱਖ ਕੇ ਕਰਾ ਲੈਣੀ। ਇੱਦਾਂ ਅਰਦਾਸ ਕਰਿਆ ਕਰਦੇ ਸਨ ਇਸ ਜਗ੍ਹਾ 'ਤੇ ਆ ਕੇ।
ਨਿਤ ਪ੍ਰਤ ਕਰੈ ਇਸੀ ਵਿਦਕਾਰ ਇਮ ਸੇਵੈ ਸ੍ਰੀ ਗੁਰਦਰਬਾਰ।
ਕਹਿੰਦੇ ਇੱਦਾਂ ਗੁਰੂ ਬਾਬਾ ਅਮਰਦਾਸ ਜਿਹੜੇ ਲਗਾਤਾਰ 12 ਸਾਲ ਕਹਿੰਦੇ ਸੇਵਾ ਕਰਦੇ ਰਹੇ, ਕਮਾਉਂਦੇ ਰਹੇ, ਗੁਰੂ ਘਰ ਦੀ ਘਾਲ ਅਤੇ ਸੇਵਾ ਅਤੇ ਭਜਨ ਬੰਦਗੀ 'ਚ ਜੁੜੇ ਰਹੇ, ਗੁਰੂ ਆਗਿਆ ਦਾ ਪਾਲਣ ਕਰਦੇ ਰਹੇ ਹਨ ਬਾਬਾ ਅਮਰਦਾਸ ਜੀ।
ਇੱਕ ਦਿਨ ਸ੍ਰੀ ਅੰਗਦ ਗੁਰੂ ਦੇਖਣ ਗੋਇੰਦਵਾਲ।
ਆਖੋ ਸਤਨਾਮ ਸ਼੍ਰੀ, ਖੜਕ ਗਈ ਨਾ ਤਾਰ, ਹੁਣ ਆ ਜੇ ਸਤਿਗੁਰ, ਆ ਜੇ ਗੁਰ ਮੇਰਾ ਅੰਤਰਜਾਮੀ ਜਾਣ, ਮੇਰੇ ਗੁਰੂ ਨੂੰ ਅੰਤਰਜਾਮੀ ਜਾਣ ਲਾ, ਸਮਝ ਲਾ ਕਿੱਥੇ ਗੱਲ ਚੱਲ ਰਹੀ ਸੀ। ਬਾਬਾ ਅਮਰਦਾਸ ਆਪਣਾ ਪਰਿਵਾਰ ਲੈ ਆਏ ਆ ਗੋਇੰਦਵਾਲ ਸਾਹਿਬ, ਹੁਣ ਗੋਇੰਦਵਾਲ ਸਾਹਿਬ ਰਹਿਣਾ ਵੀ ਸ਼ੁਰੂ ਕਰ ਲਿਆ, ਪਰਿਵਾਰ ਵੀ ਉੱਥੇ ਵਸਣ ਲੱਗ ਪਿਆ, ਹੋਰ ਵੀ ਕਈ ਸੱਜਣ ਮਿੱਤਰ ਆਣ ਕੇ ਰਹਿਣ ਲੱਗ ਪਏ ਉੱਥੇ, ਅਤੇ ਸੇਵਾ ਵੀ ਚੱਲ ਰਹੀ ਹੈ, ਘਰ ਬਾਰ ਸਾਰੇ ਬਣ ਰਹੇ, ਅਜੇ ਗੋਇੰਦਵਾਲ ਨਗਰ ਵਸਾ ਰਹੇ ਆ ਉਹ। ਅਤੇ ਬਾਬੇ ਅਮਰਦਾਸ ਦੇ ਦਿਲ 'ਚ ਆਇਆ ਵੀ ਗੁਰੂ ਸਾਹਿਬ ਦਾ ਕੋਈ ਸੁਣਿਆ ਨਹੀਂ ਆਇਆ, ਗੁਰੂ ਅੰਗਦ ਦੇਵ ਸਾਹਿਬ ਦਾ, ਭਾਈ ਪੁਰਖਾ ਪਰਿਵਾਰ ਲੈਂਦਾ ਇੱਥੇ ਵਸਣ ਲੱਗ ਪਏ ਉਹ ਗੋਇੰਦਵਾਲ ਸਾਹਿਬ, ਭਾਈ ਸਤਿਗੁਰ ਜੀ ਦਾ ਕੋਈ ਹੁਕਮ ਨਹੀਂ ਆਇਆ, ਕੋਈ ਦਰਸ਼ਨ ਦਿਦਾਰੇ ਨਹੀਂ ਹੋਏ, ਵਾਹਵਾ ਦਿਨ ਹੋ ਗਏ ਦਰਸ਼ਨ ਕੀਤਿਆਂ ਨੂੰ, ਕਿਉਂਕਿ ਖਡੂਰ ਸਾਹਿਬ ਤੋਂ ਬਾਸਰ ਕੇ ਗਏ, ਬਾਸਰਕਿਆਂ ਤੋਂ ਸਾਰਾ ਪਰਿਵਾਰ ਲੈ ਕੇ ਗੋਇੰਦਵਾਲ ਸਾਹਿਬ ਆਏ, ਇਹ ਕਦੇ ਦਿਨ ਦੀ ਗੱਲ ਤਾਂ ਨਹੀਂ ਨਾ ਹੈਗੀ, ਜਿਹੜੇ ਉਸ ਵੇਲੇ ਦਾ ਪੈਂਡਾ ਤੈਅ ਕਰਨ ਦੇ ਸਾਧਨ ਸੀਗੇ। ਹੁਣ ਸੇਵਾ ਚੱਲ ਰਹੀ ਆ, ਕਹਿੰਦੇ ਉੱਧਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਤਾਰ ਖੜਕ ਗਈ ਜੀ ਉੱਧਰ ਦਿਲ ਦੀ ਤਾਰ। ਭਾਈ ਸੰਤੋਖ ਸਿੰਘ ਕੀ ਲਿਖਦੇ, ਇੱਕ ਦਿਨ ਸ਼੍ਰੀ ਅੰਗਦ ਗੁਰੂ ਦੇਖਣ ਗੋਇੰਦਵਾਲ, ਨਾਲੇ ਤਾਂ ਸਾਡਾ ਸੇਵਕ ਸਾਨੂੰ ਯਾਦ ਕਰਦਾ ਅਤੇ ਨਾਲੇ ਜਿਹੜਾ ਅਮਰਦਾਸ ਨੇ ਨਗਰ ਵਸਾਇਆ ਗੋਇੰਦਵਾਲ, ਵੀ ਆਪਾਂ ਗਏ ਹੀ ਨਹੀਂ ਅਜੇ ਉੱਥੇ। ਅਤੇ ਇੱਕ ਦਿਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਉੱਠੀ ਤਰੰਗ ਵੀ ਵੇਖ ਕੇ ਆਈਏ ਗੋਇੰਦਵਾਲ ਸਾਹਿਬ।
ਪੈ ਤਿਆਰ ਚਲ ਬੇ ਤਹਾ ਰਿਦਾ ਵਿਸਾਲ ਕਿਰਪਾਲ।
ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਕੁਝ ਸਿੱਖਾਂ ਨੂੰ ਕਹਿੰਦੇ ਤਿਆਰ ਹੋ ਪਈ, ਆਪਾਂ ਹੁਣ ਗੋਇੰਦਵਾਲ ਜਾਣਾ ਹੈ ਜਿਹੜਾ ਅਮਰਦਾਸ ਨੇ ਨਗਰ ਵਸਾਇਆ ਹੈ।
ਸਣੇ ਸਣੇ ਪਗ ਸੋ ਪਗ ਮਗ ਚਲੇ ਪ੍ਰੇਮ ਡੋਰ ਮੈਂ ਫਸ ਕਰ ਪਲੇ।
ਪ੍ਰੇਮ ਡੋਰ ਮੈਂ ਫਸ ਕਰ ਪਲੇ, ਬਾਬੇ ਅਮਰਦਾਸ ਦੀ ਪ੍ਰੇਮ ਦੀ ਡੋਰੀ ਵਿੱਚ ਜਿਵੇਂ ਬਾਬਾ ਅਮਰਦਾਸ ਨੇ ਯਾਦ ਕੀਤਾ, ਚੇਤੇ ਕੀਤਾ, ਯਾਦ ਦਿਲ ਦੇ ਵਿੱਚ, ਹਿਰਦੇ ਦੇ ਵਿੱਚ, ਅੰਤਸ਼ਕਰਨ ਦੇ ਵਿੱਚ ਵਸੀ ਆ, ਕਹਿੰਦੇ ਉਹ ਜਿਹੜੀ ਯਾਦ ਆ ਉਹਨੇ ਹੁਣ ਖਿੱਚ ਪਾ ਦਿੱਤੀ ਗੁਰੂ ਅੰਗਦ ਦੇਵ ਸਾਹਿਬ 'ਤੇ। ਲਗਾਤਾਰ ਹੌਲੀ ਹੌਲੀ ਹੁਣ ਖਡੂਰ ਸਾਹਿਬ ਤੋਂ ਗੋਇੰਦਵਾਲ ਨੂੰ ਚੱਲਣਾ ਸ਼ੁਰੂ ਕਰ ਦਿੱਤਾ।
ਨਿਧਨ ਸਤਿਗੁਰ ਅਮਰ ਅਰਾਧੇ ਆਏ ਆਪ ਅਗਮ ਅਗਾਧੇ।
ਸ੍ਰੀ ਗੁਰੂ ਅਮਰਦਾਸ, ਉੱਧਰ ਵੀ ਬਾਬਾ ਅਮਰਦਾਸ ਦਿਨੇ ਰਾਤ ਯਾਦ ਕਰਦੇ ਆ ਵੀ ਸਤਿਗੁਰ ਜੀ ਬਹੁਤ ਦੇਰ ਹੋ ਗਈ, ਹੁਣ ਕਿਰਪਾ ਕਰੋ, ਬਖਸ਼ਿਸ਼ ਕਰੋ, ਸੇਵਾ ਵੀ ਨਹੀਂ ਕਈ ਦਿਨ ਕੀਤੀ, ਹੁਣ ਗਾਗਰ ਕੌਣ ਢੋਦਾ, ਸਤਿਗੁਰੂ ਮਹਾਰਾਜ ਸੇਵਾ ਬਖਸ਼ੀ ਰੱਖੋ ਅਤੇ ਇੱਥੇ ਵੀ ਆਣ ਕੇ ਦਰਸ਼ਨ ਦਿਦਾਰੇ ਦਿਓ ਜੀ।
ਬੈਠੇ ਧਿਆਨ ਲਾਇ ਕਰ ਐਸੇ ਰਹਿਓ ਗਇਓ ਨਾ ਗੁਰ ਤੇ ਕੈਸੇ।
ਐਸਾ ਧਿਆਨ ਜੋੜਿਆ ਬਾਬੇ ਅਮਰਦਾਸ ਨੇ ਗੁਰੂ ਅੰਗਦ ਦੇਵ ਦੇ ਚਰਨਾਂ ਨਾਲ, ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਕੋਲੋਂ ਰਿਹਾ ਨਹੀਂ ਗਿਆ ਹੁਣ, ਅਤੇ ਉਸ ਵੇਲੇ ਚੱਲ ਪਏ ਹਨ ਕੁਝ ਸਿੱਖਾਂ ਨੂੰ ਨਾਲ ਲੈ ਕੇ।
ਖਿੱਚੇ ਪ੍ਰੇਮ ਤੇ ਮਾਰਗ ਚਲੇ ਬੰਦਾ ਚਰਨ ਚੋਂ ਬਾਹਰ ਮਿਲੇ।
ਕਹਿੰਦੇ ਬਾਬੇ ਅਮਰਦਾਸ ਨੂੰ ਜਾ ਦੱਸਿਆ ਕਿਸੇ ਨੇ ਭਈ ਗੁਰੂ ਸਾਹਿਬ ਤੇ ਆ ਗਏ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਦਰਸ਼ਨ ਦੇਣ ਵਾਸਤੇ, ਅਤੇ ਬਾਬਾ ਅਮਰਦਾਸ ਦੇ ਦਿਲ 'ਚ ਆਇਆ ਵੀ ਦੌੜ ਕੇ ਜਾਵਾਂ ਅੱਗਿਓਂ, ਜਿੱਥੇ ਉਹ ਨਗਰ ਜਿੰਨੇ ਕੁ ਘਰ ਬਣੇ ਸੀ ਨਾ, ਜਿਹੜਾ ਖਡੂਰ ਸਾਹਿਬ ਤੋਂ ਰਾਹ ਆਉਂਦਾ ਸੀ ਇੱਧਰ ਨੂੰ। ਕਹਿੰਦੇ ਬਾਰ ਵਾਰ ਜਾ ਕੇ ਬਾਬਾ ਅਮਰਦਾਸ ਖਲੋ ਗਏ ਹਨ।
ਕਿਨੂੰ ਕੀਨ ਸੁੱਧ ਸ੍ਰੀ ਗੁਰੂ ਆਏ ਸੁਣ ਸ੍ਰੀ ਅਮਰਦਾਸ ਹਰਖਾਏ।
ਬੜੇ ਹਰਖਾਏ, ਹਰਖਾਏ ਦਾ ਅਰਥ ਹੁੰਦਾ ਖੁਸ਼ ਹੋਣਾ, ਬੜੇ ਪ੍ਰਸੰਨ ਹੋਏ ਬਾਬਾ ਅਮਰਦਾਸ।
ਲੈਨ ਹੇ ਟੁੱਟ ਚਲੇ ਅਗਾਰੀ ਦਰਸ਼ਨ ਮਿਲੇ ਛੁੱਟਿਓ ਦ੍ਰਿਗਬਾਰੀ।
ਆਖੋ ਸਤਨਾਮ ਸ੍ਰੀ, ਸਮਾਪਤੀ ਕਰਦੇ ਹਾਂ। ਸੁਨੇਹਾ ਹੀ ਮਿਲਿਆ ਹਾਲੇ ਵੀ ਗੁਰੂ ਅੰਗਦ ਦੇਵ ਆ ਗਏ ਆ, ਕਿਸੇ ਸਿੱਖ ਨੇ ਆਣ ਕੇ ਦੱਸ ਦਿੱਤਾ ਵੀ ਮਹਾਰਾਜ ਤੇ ਤੁਰੇ ਆਉਂਦੇ ਦਰਸ਼ਨ ਦੇਣ ਵਾਸਤੇ ਤੁਹਾਨੂੰ। ਅਤੇ ਉੱਥੇ ਹੀ ਜਿੱਥੇ ਇਹਨਾਂ ਦਾ ਘਰ ਸੀ, ਮਤਲਬ ਇਹਨਾਂ ਦਾ ਵਾਸਾ ਸੀਗਾ, ਉੱਥੇ ਹੀ ਸੁਨੇਹਾ ਮਿਲਿਆ। ਅਤੇ ਸੁਣਦਿਆਂ ਸਾਰ ਜਦੋਂ ਪਤਾ ਲੱਗਾ ਵੀ ਗੁਰੂ ਅੰਗਦ ਦੇਵ ਸਾਹਿਬ ਤੇ ਆ ਗਏ ਨਗਰ ਦੇ ਬਾਹਰ ਬਾਹਰ, ਕਹਿੰਦੇ ਅੱਖਾਂ ਚੋਂ ਅਥਰੂ ਵਹਿਣੇ ਸ਼ੁਰੂ ਹੋ ਗਏ। ਪਾਤਸ਼ਾਹ ਤੂੰ ਆ ਗਿਆ, ਆ ਗਏ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ। ਬੜੀ ਜਲਦੀ ਪੁਕਾਰ ਸੁਣਦੇ ਆ ਬਈ, ਕੀਟੀ ਕੀ ਪੁਕਾਰ ਪਲ ਪਾਸ਼ੇ ਪਹੁੰਚਤ ਤਾਂ। ਹੁਣ ਖਿਆਲ ਕਰਕੇ ਸੁਣਿਓ, ਇਹ ਦਸ਼ਮੇਸ਼ ਪਿਤਾ ਨੇ ਬਚਨ ਆ ਕੇ ਕਲਗੀਧਰ ਪਾਤਸ਼ਾਹ ਨੇ, ਕਹਿੰਦੇ ਚੰਘਾੜ ਹਾਥੀ ਦੀ ਵੀ ਆ ਅਤੇ ਪੁਕਾਰ ਕੀਟੀ ਦੀ ਵੀ ਆ, ਪਰ ਕਹਿੰਦੇ ਹਾਥੀ ਬਣ ਕੇ ਪੁਕਾਰ ਨਹੀਂ, ਜਿਹੜੇ ਕੀਟੀ ਬਣ ਕੇ ਪੁਕਾਰ ਕਰਦੇ ਆ ਨਾ, ਉਹਨਾਂ ਦੀ ਪੁਕਾਰ ਜਲਦੀ ਪਹੁੰਚ ਜਾਂਦੀ ਹੈ। ਹਾਥੀ ਕੀ ਚੰਗਾਰ ਪਲ ਪਾਛੇ ਪਹੁੰਚਤ ਤਾਂ, ਕੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ। ਕਹਿੰਦੇ ਕੀੜੀ ਦੀ ਪੁਕਾਰ ਪਹਿਲਾਂ ਹੀ ਪਹੁੰਚ ਜਾਂਦੀ, ਭਾਵ ਕੀੜੀ ਦਾ ਅਰਥ ਵਾ ਨਿਮਰਤਾ, ਹਾਥੀ ਦਾ ਭਾਵ ਆ ਹੰਕਾਰ, ਹਉਮੈ ਹੰਕਾਰ ਵਾਲਿਆਂ ਦੀਆਂ ਬਾਤਾਂ ਨਹੀਂ ਸੁਣਦਾ। ਇੱਥੇ ਨਿਮਰਤਾ ਅਤੇ ਕੀਟੀ ਦੀ ਤਰ੍ਹਾਂ ਹੀ ਜਿਹੜੇ ਬਣ ਕੇ ਆਉਂਦੇ ਆ, ਉਹਨਾਂ ਨੂੰ ਮੇਰਾ ਸਤਿਗੁਰ ਆਪ ਚੱਲ ਕੇ ਆ ਕੇ ਵੀ ਕਿਰਤਾਰਥ ਕਰ ਜਾਂਦਾ, ਨਿਹਾਲ ਕਰ ਦਿੰਦਾ। ਬਾਬਾ ਅਮਰਦਾਸ ਹੁਣ ਦੌੜੇ ਉੱਥੋਂ ਆਪਣੇ ਘਰੋਂ, ਅਤੇ ਸਾਧ ਸੰਗਤ ਭਾਵਨਾ ਇਹ ਆ ਵੀ ਮੈਂ ਨਗਰ ਤੋਂ ਬਾਹਰ ਵਾਰੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਤੇ ਜਾ ਕੇ ਨਮਸਕਾਰ ਕਰਨੀ ਹੈ, ਸਤਿਗੁਰ ਦਾ ਦੀਦਾਰ ਕਰਨਾ। ਇੱਥੋਂ ਇਤਿਹਾਸ ਕੱਲ੍ਹ ਤੋਂ ਅੱਗੇ ਸ਼ੁਰੂ ਕਰਾਂਗੇ। ਸਾਰਿਆਂ ਨੇ ਹਾਜ਼ਰੀਆਂ ਭਰ ਕੇ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਨੀਆਂ। ਇਸੇ ਤਰ੍ਹਾਂ ਹੀ ਬੁੱਧਵਾਰ ਜਿਵੇਂ ਪ੍ਰਬੰਧਕ ਸਾਹਿਬਾਨ ਆਪ ਸੰਗਤਾਂ ਨੂੰ ਦੱਸਦੇ ਆਉਂਦੇ ਆ, ਜੈਤਸਰੀ ਦੀ ਵਾਰ ਦੀ ਕਥਾ ਸਿਮਰਨ ਤੋਂ ਬਾਅਦ ਹੁੰਦੀ ਹੈ। ਇਹਨਾਂ ਦਿਨਾਂ ਵਿੱਚ ਬਹੁਤ ਸਮਾਗਮ ਉਲੀਕੇ ਗਏ ਆ ਪ੍ਰਬੰਧਕ ਸਾਹਿਬਾਨਾਂ ਵੱਲੋਂ। ਦਾਸ ਮੈਂ ਆਪਣੇ ਵੱਲੋਂ ਵੀ ਬੇਨਤੀ ਕਰਦਾ, 21 ਤਰੀਕ ਨੂੰ ਪਰਸੋਂ ਨਨਕਾਣਾ ਸਾਹਿਬ ਦਾ ਸਾਕਾ ਆ, ਗੰਗਸਰ ਜੈਤੋ ਦਾ ਸਾਕਾ ਵੀ ਇਸੇ ਦਿਨ ਹੋਇਆ ਸੀ, 21 ਫਰਵਰੀ। ਬੜਾ ਮਹਾਨ ਦਿਨ ਆ ਇਸੇ ਇਤਿਹਾਸ ਦੇ ਵਿੱਚ ਗੁਰਦੁਆਰਿਆਂ ਦੀ, ਜਿਨ੍ਹਾਂ ਨੂੰ ਤੁਸੀਂ ਅਰਦਾਸ 'ਚ ਕਹਿੰਦੇ ਹੋ ਨਾ, ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਇਹ ਉਹ ਆ ਲਫ਼ਜ਼। ਤੋ ਸਾਧ ਸੰਗਤ 40 ਮੁਕਤਿਆਂ ਦੀ ਯਾਦ ਵਿੱਚ ਤੁਸੀਂ ਜੁੜਦੇ ਹੋ, ਇਹ ਸਾਰੇ ਦਿਹਾੜੇ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਨਾਲ ਨਾਲ ਆਪਾਂ ਉਹ ਵੀ ਵਿਚਾਰ ਜਿਹੜੀ ਸਾਕਾ ਨਨਕਾਣਾ ਸਾਹਿਬ ਗੰਗਸਰ ਜੈਤੋ ਆਦਿਕ ਦੀਆਂ ਬਾਤਾਂ ਵੀ ਆਪਾਂ ਸਾਰੇ ਮਿਲ ਕੇ ਪਾਵਾਂਗੇ। ਸਾਰਿਆਂ ਨੇ ਹਾਜ਼ਰੀਆਂ ਭਰ ਕੇ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਨੀਆਂ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।